ਇਸ 38ਵੀਂ ਪੌੜੀ ਅੰਦਰ ਜ਼ਿਕਰ ਕਰਦੇ ਹਨ। ਜਿਨ ਕਉ ਨਦਰ ਕਰਮ ਤਿੰਨ ਕਾਰ, ਨਾਨਕ ਨਦਰੀ ਨਦਰ ਨਿਹਾਲ, ਜਤ ਪਾਹਾਰਾ ਧੀਰਜ ਸੁਨਿਆਰ, ਅਹਿਰਨ ਮਤ ਵੇਦ ਹਥਿਆਰ, ਭਉ ਖੱਲਾ ਅਗਨ ਤਪ ਤਾਓ, ਭਾਂਡਾ ਭਾਓ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਤਕਸਾਲ, ਜਿਨ ਕਉ ਨਦਰ ਕਰਮ ਤਿੰਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਸਤਿਗੁਰੂ ਜੀ ਨੇ ਮਨੁੱਖ ਦੀ ਜ਼ਿੰਦਗੀ ਦੀ ਸੰਪੂਰਨਤਾ ਦੀ, ਜਪਜੀ ਦੀ ਸੰਪੂਰਨਤਾ ਨਾਲ ਚਰਚਾ ਕੀਤੀ ਹੈ। ਜਿਹੜੀਆਂ ਅਵਸਥਾਵਾਂ ਪਿਛਲੀਆਂ ਪੌੜੀਆਂ ਵਿੱਚ ਕਹੀਆਂ ਗਈਆਂ ਹਨ, ਜਿਨ੍ਹਾਂ ਨੂੰ ਪੰਜ ਖੰਡ ਕਿਹਾ ਜਾਂਦਾ ਹੈ, ਸਤਿਗੁਰੂ ਕਹਿੰਦੇ ਨੇ ਉਹਨਾਂ ਨਾਲ ਮਨੁੱਖ ਪਰਮਾਤਮਾ ਵਿੱਚ ਅਭੇਦ ਹੋ ਕੇ ਸੰਪੂਰਨ ਹੁੰਦਾ ਹੈ। ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਨਾ ਕਿ ਜਿਤਨਾ ਚਿਰ ਮਨੁੱਖ ਖੋਟਾ ਹੈ, ਜਿਤਨਾ ਚਿਰ ਮਨੁੱਖ ਕੂੜ ਦੇ ਪ੍ਰਭਾਵ ਥੱਲੇ ਹੈ, ਉਹਨਾਂ ਚਿਰ ਉਹ ਸੱਚ ਦੇ ਵਿੱਚ ਲੀਨ ਨਹੀਂ ਹੋ ਸਕਦਾ। ਕਿਉਂਕਿ ਜਪਜੀ ਵਿੱਚ ਇਹੀ ਪ੍ਰਸ਼ਨ ਗੁਰੂ ਨਾਨਕ ਸਾਹਿਬ ਨੇ ਉਠਾਇਆ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਇਹ ਮੂਲ ਪ੍ਰਸ਼ਨ ਹੈ ਜੋ ਸਾਰੇ ਮਨੁੱਖ ਜੀਵਨ ਦੇ ਸਾਹਮਣੇ ਹੈ, ਅਤੇ ਇਸੇ ਦਾ ਹੀ ਉੱਤਰ ਸਤਿਗੁਰੂ ਜੀ ਨੇ ਸੰਪੂਰਨ ਜਪਜੀ ਦੇ ਅੰਦਰ ਦਿੱਤਾ ਹੈ। ਮਨੁੱਖ ਨੇ ਆਪਣੇ ਆਪ ਨੂੰ ਪੂਰਨ ਕਰਨ ਲਈ ਦੁਨੀਆ ਦੇ ਅੰਦਰ ਬੜੇ ਯਤਨ ਕੀਤੇ ਨੇ, ਬੜੀਆਂ ਕੋਸ਼ਿਸ਼ਾਂ ਕੀਤੀਆਂ ਹਨ ਕਿ ਮੈਂ ਸੱਚਾ ਸਾਬਤ ਹੋਵਾਂ, ਅਤੇ ਇਸ ਗੱਲ ਨੂੰ ਕਈ ਵਾਰੀ ਨਾਸਮਝੀ ਵਿੱਚ ਇਸ ਢੰਗ ਨਾਲ ਵੀ ਰੱਖਿਆ ਗਿਆ ਕਿ ਬੰਦਾ ਜਦੋਂ ਦੁਨੀਆ 'ਚੋਂ ਮਰਦਾ ਅਤੇ ਕਹਿਣ ਲੱਗੇ ਵੀ ਇਹ ਬਿਲਕੁਲ ਪੂਰਾ ਹੋਣਾ ਚਾਹੀਦਾ, ਅਤੇ ਕੁਝ ਫਿਰਕੇ ਕੁਝ ਮਤ ਮਤਾਂਤਰ ਇਸ ਤਰ੍ਹਾਂ ਦੀ ਵੀ ਮਿਲਦੇ ਨੇ ਦੁਨੀਆ ਦੇ ਅੰਦਰ ਕਿ ਜਦੋਂ ਬੰਦਾ ਮਰਦਾ ਅਤੇ ਜੇ ਸਬੱਬ ਨਾਲ ਕਿਤੇ ਉਹਦੀ ਲੱਤ ਬਾਂਹ ਕੱਟੀ ਹੋਵੇ ਨਾ, ਅਤੇ ਉਹ ਆਰਟੀਫਿਸ਼ੀਅਲ ਬਣਾ ਕੇ ਜਾਂ ਕੱਟੀ ਹੋਈ ਬਾਂਹ ਨੂੰ ਸੰਭਾਲ ਕੇ ਅਤੇ ਦਫਨ ਕੀਤਾ ਜਾਂਦਾ ਨਾਲ, ਤਾਂ ਕਿ ਮਨੁੱਖ ਪੂਰਾ ਇਸ ਸੰਸਾਰ ਵਿੱਚੋਂ ਜਾਵੇ, ਇੱਦਾਂ ਦੇ ਯਤਨ ਵੀ ਕੀਤੇ ਜਾਂਦੇ ਨੇ। ਇੱਕ ਪੁਰਾਤਨ ਰਵਾਇਤ ਇਹ ਵੀ ਸੀ ਕਿ ਦੇਵੀ ਦੇਵਤਿਆਂ ਨੂੰ ਪ੍ਰਸੰਨ ਕਰਨ ਲਈ ਮਨੁੱਖਾਂ ਦੀ ਬਲੀ ਵੀ ਦਿੱਤੀ ਜਾਂਦੀ ਸੀ, ਮਨੁੱਖਾਂ ਦੀ ਕੁਰਬਾਨੀ ਵੀ ਦਿੱਤੀ ਜਾਂਦੀ ਸੀ, ਅਤੇ ਉਹਦੇ 'ਚ ਇਹ ਵੀ ਖਿਆਲ ਰੱਖਿਆ ਜਾਂਦਾ ਸੀ ਵੀ ਜਿਸ ਮਨੁੱਖ ਦੀ ਕੁਰਬਾਨੀ ਦੇਣੀ ਹੈ, ਜਿਸ ਦੀ ਬਲੀ ਚੜ੍ਹਾਉਣੀ ਹੈ, ਉਹ ਜਿਹੜਾ ਮਨੁੱਖ ਹੈ ਨਾ ਉਹ ਵੀ ਅਧੂਰਾ ਨਹੀਂ ਹੋਣਾ ਚਾਹੀਦਾ, ਉਹਦਾ ਕੋਈ ਅੰਗ ਕੱਟਿਆ ਹੋਇਆ ਨਾ ਹੋਵੇ, ਸੰਪੂਰਨ ਹੋਵੇ। ਉਹ ਸਮਝਦੇ ਸੀ ਕਿ ਪੂਰਾ ਮਨੁੱਖ ਜਿਹੜਾ ਹੈ ਉਹੀ ਦੇਵੀ ਦੇਵਤੇ ਦੀ ਪ੍ਰਸੰਨਤਾ ਦਾ ਕਾਰਨ ਬਣ ਸਕਦਾ। ਮਕਸਦ ਬੜਾ ਸਾਫ਼ ਸੀ ਕਿ ਮਨੁੱਖ ਜਿਹੜਾ ਹੈ ਆਪਣੀ ਜ਼ਿੰਦਗੀ ਵਿੱਚੋਂ ਕਮੀਆਂ ਕੱਢ ਕੇ, ਤਰੁੱਟੀਆਂ ਕੱਢ ਕੇ, ਚੰਗਾ ਬਣ ਕੇ, ਸੁਚਿਆਰ ਬਣ ਕੇ ਵਾਹਿਗੁਰੂ ਅਕਾਲ ਪੁਰਖ ਵਿੱਚ ਅਭੇਦ ਹੋ ਸਕਦਾ। ਪਰ ਇਸ ਦਾ ਅਰਥ ਉਲਟਾ ਕਰ ਲਿਆ ਗਿਆ, ਕਿਉਂਕਿ ਕਮਜ਼ੋਰੀਆਂ ਨੂੰ ਦੂਰ ਕਰਨਾ ਤਾਂ ਔਖੀ ਘਾਟੀ ਹੈ, ਬੜੀ ਘਾਲਣਾ ਘਾਲਣੀ ਪੈਂਦੀ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਤਾਂ ਅਗਨ ਤਪ ਤਾਓ ਹੈ ਕਿ ਅਗਨੀ ਪ੍ਰੀਖਿਆ ਵਿੱਚੋਂ ਦੇ ਲੰਘਣ ਵਾਲੀ ਗੱਲ ਹੈ, ਕੁਠਾਲੀ ਵਿੱਚ ਪੈ ਕੇ ਢਾਲਣ ਵਾਲੀ ਗੱਲ ਹੈ। ਪਰ ਬੰਦਾ ਉਹ ਕੰਮ ਤਾਂ ਕਰਨ ਲਈ ਤਤਪਰ ਨਾ ਹੋਇਆ, ਅਤੇ ਇਸ ਨੇ ਬਾਹਰੀ ਰੂਪ ਦੇ ਅੰਦਰ ਆਪਣੇ ਆਪ ਨੂੰ ਪੂਰਨ ਕਰਨ ਦੇ ਯਤਨ ਕੀਤੇ, ਕੋਸ਼ਿਸ਼ ਕੀਤੀ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਸ ਢੰਗ ਨਾਲ ਸੰਪੂਰਨਤਾ ਪ੍ਰਾਪਤ ਨਹੀਂ ਹੁੰਦੀ। ਇਹ ਤਾਂ ਇਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਸੁਨਿਆਰੇ ਦੀ ਦੁਕਾਨ ਉੱਤੇ ਜਾ ਕੇ ਅਤੇ ਮਨੁੱਖ ਦੇ ਧਾਤ ਵਿੱਚੋਂ ਖੋਟ ਕੱਢਿਆ ਜਾਂਦਾ ਹੈ, ਸ਼ੁੱਧ ਕੰਚਨ ਕੀਤਾ ਜਾਂਦਾ ਹੈ, ਇਸੇ ਤਰ੍ਹਾਂ ਮਨੁੱਖ ਜਿਹੜਾ ਹੈ ਜਤ ਪਾਹਾਰਾ ਧੀਰਜ ਸੁਨਿਆਰ, ਅਹਿਰਨ ਮਤ ਵੇਦ ਹਥਿਆਰ, ਪਉ ਖੱਲਾਂ ਅਗਨ ਤਪ ਤਾਓ, ਭਾਂਡਾ ਭਾਓ ਅੰਮ੍ਰਿਤ ਤਿਤ ਢਾਲ। ਕਹਿੰਦੇ ਨੇ ਪਿਆਰ ਜਿਹੜਾ ਹੈ ਨਾ, ਰੱਬੀ ਪਿਆਰ ਪ੍ਰੇਮ, ਉਹ ਬਰਤਨ ਹੈ, ਭਾਂਡਾ ਹੈ, ਕੁਠਾਲੀ ਹੈ, ਜਿਹਦੇ ਵਿੱਚ ਪੈ ਕੇ ਮਨੁੱਖ ਨੇ ਆਪਣੇ ਆਪ ਨੂੰ ਗਾਲਣਾ ਹੈ, ਰੱਬੀ ਪਿਆਰ ਵਿੱਚ ਆਪਣੇ ਆਪ ਨੂੰ ਇੱਕ ਮਿਕ ਕਰਨਾ ਹੈ। ਅਤੇ ਕਹਿੰਦੇ ਨੇ ਉਹਦੇ ਵਿੱਚ ਕੀ ਹੋਏਗਾ ਕਿ ਫਿਰ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਅੰਮ੍ਰਿਤ ਜੋ ਹੈ ਉਸ ਪਿਆਰ ਵਾਲੇ ਹਿਰਦੇ ਦੇ ਅੰਦਰ ਢਲੇਗਾ, ਉਹਦੇ ਵਿੱਚ ਪਵੇਗਾ, ਅਤੇ ਜੇ ਉਹ ਪਿਆਰ ਅੰਦਰ ਨਹੀਂ ਆਇਆ ਤਾਂ ਫਿਰ ਕਹਾਣੀ ਨਹੀਂ ਬਣਨੀ। ਮਨੁੱਖ ਦੇ ਅੰਦਰ ਖੋਟ ਹੋਵੇ, ਮਨੁੱਖ ਦੇ ਅੰਦਰ ਬੁਰਾਈ ਹੋਵੇ, ਉਹ ਸਾਰੀ ਮਨੁੱਖਤਾ ਦਾ ਭਲਾ ਨਹੀਂ ਸੋਚ ਸਕਦਾ, ਉਹ ਸੋਚਦਾ ਮੇਰਾ ਭਲਾ ਹੋਵੇ, ਮੇਰਾ ਕੰਮ ਸੌਰ ਜਾਣਾ ਚਾਹੀਦਾ, ਦੁਨੀਆ ਜਾਵੇ ਖੂਹ 'ਚ, ਦੁਨੀਆ ਕਿਤੇ ਗਿਰੇ, ਮਨੁੱਖਤਾ ਦੇ ਭਲੇ ਦੀ ਉਹਦੇ ਅੰਦਰ ਕਹਾਣੀ ਨਹੀਂ ਆ ਸਕਦੀ। ਅਸੀਂ ਆਪਣੀ ਅਰਦਾਸ ਵਿੱਚ ਮੰਗ ਕਰਦੇ ਹਾਂ ਸਰਬੱਤ ਦੇ ਭਲੇ ਦੀ, ਇਹ ਸਿਰਫ ਇਸ ਕਰਕੇ ਕਰਦੇ ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਕਿ ਭਾਈ ਆਪਣੇ ਹਿਰਦੇ ਨੂੰ ਪ੍ਰੇਮਮਈ ਬਣਾਓ, ਆਪਣੇ ਹਿਰਦੇ ਅੰਦਰ ਸਮੁੱਚੀ ਮਨੁੱਖਤਾ ਦਾ ਪਿਆਰ ਪਾਓ, ਕਿਉਂਕਿ ਇਹ ਸਾਰੀ ਮਨੁੱਖਤਾ ਉਸ ਵਾਹਿਗੁਰੂ ਅਕਾਲ ਪੁਰਖ ਦੀ ਆਪਣੀ ਹੈ। ਤਾਂ ਹੀ ਉਹ ਤਾਂ ਸਤਿਗੁਰੂ ਕਹਿੰਦੇ ਨੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅਤੇ ਜੇ ਇਸ ਪ੍ਰੇਮ ਤੋਂ ਮਨੁੱਖ ਖਾਲੀ ਹੋਵੇ ਅਤੇ ਆਖੇ ਵੀ ਮੇਰੇ ਅੰਦਰ ਨਾਮ ਅੰਮ੍ਰਿਤ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਵਸੇ ਅਤੇ ਉਸ ਅੰਮ੍ਰਿਤ ਦਾ ਸਦਕਾ ਮੈਂ ਵੀ ਪਰਮਾਤਮਾ ਵਾਂਗ ਅਮਰ ਅਵਸਥਾ ਨੂੰ ਪ੍ਰਾਪਤ ਕਰ ਜਾਵਾਂ, ਅਮਰ ਪਰਮਾਤਮਾ ਵਿੱਚ ਅਭੇਦ ਹੋ ਜਾਵਾਂ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਗੱਲ ਮੁਸ਼ਕਲ ਹੈ, ਇਹ ਨਹੀਂ ਹੋ ਸਕਦੀ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਭਾਂਡਾ ਭਾਓ ਅੰਮ੍ਰਿਤ ਤਿਤ ਧਾਲ, ਫਿਰ ਕਹਿੰਦੇ ਨੇ ਘੜੀਐ ਸ਼ਬਦ ਸੱਚੀ ਟਕਸਾਲ। ਗੁਰਦੇਵ ਕਹਿੰਦੇ ਹਨ ਕਿ ਵਾਹਿਗੁਰੂ ਅਕਾਲ ਪੁਰਖ ਦੀ ਸਿਫਤ, ਉਸ ਦੇ ਗੁਣ, ਉਸ ਦੀ ਵਡਿਆਈ ਦਾ ਸ਼ਬਦ ਭਾਵ ਉਹਦੀ ਮਹਿਮਾ ਮਨੁੱਖ ਦੇ ਅੰਦਰ ਵਸਦੀ ਹੈ। ਮਨੁੱਖ ਦੇ ਅੰਦਰ ਉਸ ਪਰਮਾਤਮਾ ਦਾ ਗਿਆਨ, ਉਸ ਦੀ ਵਡਿਆਈ ਆਉਂਦੀ ਹੈ। ਅਤੇ ਗੁਰਦੇਵ ਕਹਿੰਦੇ ਨੇ ਕਿ ਇਹ ਜਿਹੜਾ ਸ਼ਬਦ ਦੀ ਘਾੜਤ ਹੈ ਨਾ, ਸ਼ਬਦ ਜੋ ਘੜਿਆ ਜਾਂਦਾ ਹੈ ਕਿ ਮਨੁੱਖ ਦੇ ਅੰਦਰ ਹਮੇਸ਼ਾ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਵਸਦੀ, ਰੱਬ ਤੋਂ ਬਿਨਾਂ ਉਹ ਕਿਸੇ ਹੋਰ ਨੂੰ ਕੁਝ ਸਮਝਦਾ ਨਹੀਂ, ਕਹਿੰਦੇ ਨੇ ਇਹ ਸਭ ਕੁਝ ਸੱਚੀ ਟਕਸਾਲ ਵਿੱਚ ਘੜਿਆ ਜਾਂਦਾ ਹੈ। ਜਿਸ ਤਰ੍ਹਾਂ ਕਿਸੇ ਟਕਸਾਲ ਦੇ ਅੰਦਰ ਕਰੰਸੀ ਬਣਦੀ ਹੈ, ਨੋਟ ਬਣਦੇ ਨੇ, ਸਿੱਕੇ ਬਣਦੇ ਨੇ, ਹੁਣ ਤਾਂ ਕਾਗਜ਼ ਦਾ ਸਿੱਕਾ ਚੱਲਦਾ ਹੈ ਨਾ, ਜਦੋਂ ਗੁਰੂ ਨਾਨਕ ਸਾਹਿਬ ਨੇ ਗੱਲ ਕੀਤੀ ਸੀ ਉਦੋਂ ਸੋਨਾ ਚਾਂਦੀ ਤਾਂਬਾ ਇਤਿਆਦਿਕ ਧਾਤਾਂ ਦੇ ਸਿੱਕੇ ਚੱਲਦੇ ਸਨ ਅਤੇ ਸਿੱਕੇ ਗਾਲ ਕੇ ਢਾਲ ਕੇ ਧਾਤ ਨੂੰ ਅਤੇ ਘੜੇ ਜਾਂਦੇ ਸੀ। ਹੁਣ ਵੀ ਜਿਹੜੀ ਚੇਂਜ ਹੈ ਉਹ ਇਸੇ ਤਰ੍ਹਾਂ ਘੜੀ ਜਾਂਦੀ ਹੈ, ਤਰੀਕੇ ਬਦਲ ਗਏ ਨੇ, ਢੰਗ ਬਦਲ ਗਏ ਹਨ। ਸਤਿਗੁਰੂ ਕਹਿੰਦੇ ਨੇ ਇਸੇ ਤਰ੍ਹਾਂ ਇਹ ਜਿਹੜੀ ਜ਼ਿੰਦਗੀ ਹੈ ਇਸ ਸੰਸਾਰ ਦੇ ਅੰਦਰ ਸੱਚੀ ਟਕਸਾਲ ਵਿੱਚ, ਧਰਮ ਦੀ ਸੱਚੀ ਟਕਸਾਲ ਦੇ ਅੰਦਰ, ਜਿਸ ਨੂੰ ਅਸੀਂ ਧਰਮਸ਼ਾਲਾ ਕਹਿ ਸਕਦੇ ਹਾਂ, ਗੁਰਦੁਆਰਾ ਕਹਿ ਸਕਦੇ ਹਾਂ, ਕੋਈ ਸਤਸੰਗ ਕੇਂਦਰ ਕਹਿ ਸਕਦੇ ਹਾਂ, ਕਹਿੰਦੇ ਨੇ ਉਸ ਦੇ ਅੰਦਰ ਮਨੁੱਖ ਦੀ ਇਹ ਘਾੜਤ ਘੜੀ ਜਾਂਦੀ ਹੈ। ਅਤੇ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ ਸੰਸਾਰ ਦੇ ਅੰਦਰ, ਸੰਸਾਰ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਨੁੱਖ ਦੀ ਇਸ ਘਾੜਤ ਨੂੰ ਘੜਨ ਦਾ ਬੰਦੋਬਸਤ ਕੀਤਾ। ਜਗ੍ਹਾ ਜਗ੍ਹਾ ਪਹੁੰਚੇ, ਥਾਂ ਥਾਂ 'ਤੇ ਪਹੁੰਚ ਕੇ ਅਤੇ ਮਨੁੱਖਾਂ ਨੂੰ ਅਹਿਸਾਸ ਕਰਵਾਇਆ ਕਿ ਭਾਈ ਅੰਦਰ ਕਮੀਆਂ ਨੇ, ਘਾਟੇ ਨੇ, ਇਹਨਾਂ ਨੂੰ ਦੂਰ ਕਰੋ, ਚਾਹੇ ਮੁਸਲਮਾਨ ਬਣੋ ਚਾਹੇ ਕੁਛ ਬਣੋ, ਲੇਕਿਨ ਅੰਦਰ ਦੀ ਇਸ ਕਮਜ਼ੋਰੀ ਨੂੰ ਜਿੰਨਾ ਚਿਰ ਦੂਰ ਨਹੀਂ ਕਰਦੇ ਉਨਾ ਚਿਰ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਤੁਹਾਡੀ ਸਾਂਝ ਨਹੀਂ ਬਣਦੀ। ਔਰ ਗੁਰਦੇਵ ਨੇ ਸਭ ਤੋਂ ਵੱਡੀ ਗੱਲ ਜਿਹੜੀ ਮਨੁੱਖ ਦੇ ਸਾਹਮਣੇ ਰੱਖੀ ਨਾ, ਕਹਿਣ ਲੱਗੇ ਤੈਨੂੰ ਪਰਮਾਤਮਾ ਨਾਲ ਵਾਹਿਗੁਰੂ ਅਕਾਲ ਪੁਰਖ ਨਾਲ ਆਪਣੇ ਆਪੇ ਦਾ ਪ੍ਰੇਮ ਬਣਾਉਣਾ ਪਏਗਾ ਅਤੇ ਇਸ ਪ੍ਰੇਮ ਵਾਸਤੇ ਤੈਨੂੰ ਸੰਸਾਰ ਦੇ ਨਾਲ ਨਫ਼ਰਤ ਦੀ ਗੱਲ ਛੱਡਣੀ ਪਏਗੀ। ਜੇ ਤੂੰ ਦੁਨੀਆਂ 'ਚ ਨਫ਼ਰਤ ਕਰਦਾ, ਵੈਰ ਵਿਰੋਧ ਕਰਦਾ ਧਰਮ ਦੇ ਨਾਂ 'ਤੇ, ਜ਼ਾਤ ਦੇ, ਮਜ਼ਹਬ ਦੇ ਜਾਂ ਕਿਸੇ ਹੋਰ ਤਰ੍ਹਾਂ ਦੇ ਪ੍ਰਪੰਚ ਦੇ ਨਾਂ 'ਤੇ, ਤਾਂ ਤੂੰ ਇਸ ਪ੍ਰੇਮ ਦੀ ਮੰਜ਼ਿਲ ਦੇ ਉੱਤੇ ਪਹੁੰਚ ਨਹੀਂ ਸਕੇਗਾ, ਚੱਲ ਨਹੀਂ ਸਕੇਗਾ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਤਿਹਾਸ ਵਿੱਚ ਜ਼ਿਕਰ ਹੈ, ਉਹਨਾਂ ਦਾ ਇੱਕ ਸੇਵਕ ਹੋਇਆ ਹੈ, ਭਾਈ ਕਲਿਆਣਾ ਕਰਕੇ ਉਸਦਾ ਨਾਂ ਦਿੱਤਾ ਹੈ, ਪ੍ਰਚਾਰਕ ਹੈ, ਸਿੱਖੀ ਦੇ ਪ੍ਰਚਾਰ ਲਈ ਉਸ ਗੁਰਸਿੱਖ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੰਡੀ ਸੁਕੇਤ ਵਿੱਚ ਭੇਜਿਆ ਹੈ, ਚਲਾ ਗਿਆ। ਹੁਣ ਸਿੱਖ ਹੈ ਅਤੇ ਸਿੱਖ ਹੋਣ ਦੇ ਨਾਤੇ ਸਿੱਖੀ ਦੀ ਗੱਲ ਕਰਨੀ ਹੈ ਉਸਨੇ। ਨਤੀਜਾ ਕੀ ਹੋਇਆ, ਜਿਸ ਵੇਲੇ ਉਹ ਪਹੁੰਚਾ ਸੁਕੇਤ ਮੰਡੀ, ਹੋਇਆ ਕੀ ਕਿ ਉੱਥੇ ਉਸ ਦਿਨ ਰਾਜ ਧਰਮ ਦੇ ਅਨੁਸਾਰ ਵਰਤ ਰੱਖਿਆ ਜਾਣਾ ਸੀ। ਲੋਕਾਂ ਨੇ ਚੁੱਲ੍ਹੇ ਅੱਗ ਨਹੀਂ ਸੀ ਬਾਲਣੀ, ਖਾਣਾ ਨਹੀਂ ਸੀ ਖਾਣਾ, ਵਰਤ ਰੱਖਣਾ ਸੀ ਦੇਵੀ ਦੀ ਪ੍ਰਸੰਨਤਾ ਵਾਸਤੇ। ਉਹਨਾਂ ਨੇ ਵਰਤ ਰੱਖਿਆ। ਹੁਣ ਭਾਈ ਸਾਹਿਬ ਨੇ ਕੀ ਕੀਤਾ, ਭਾਈ ਸਾਹਿਬ ਨੇ ਚੁੱਲ੍ਹੇ ਅੱਗ ਬਾਲੀ, ਪ੍ਰਸ਼ਾਦ ਪਾਣੀ ਲੰਗਰ ਤਿਆਰ ਕੀਤਾ ਅਤੇ ਆਸ ਪਾਸ ਜੋ ਕੋਈ ਨਜ਼ਰ ਆਇਆ ਆਵਾਜ਼ ਦਿੱਤੀ ਕਿ ਗੁਰੂ ਕਾ ਲੰਗਰ ਤਿਆਰ ਹੈ। ਰੌਲਾ ਪੈ ਗਿਆ ਕਿ ਸਾਰੇ ਨਗਰ ਦੇ ਅੰਦਰ ਕਿਧਰੇ ਅੱਗ ਨਹੀਂ ਬਲਦੀ, ਸਾਰੇ ਲੋਕ ਰਾਜ ਧਰਮ ਦੇ ਮੁਤਾਬਕ ਵਰਤ ਧਾਰੀ ਹਨ ਅਤੇ ਇਹ ਓਪਰਾ ਮਨੁੱਖ ਆਣ ਕੇ ਕੀ ਕਰਨ ਲੱਗ ਪਿਆ। ਭੁੱਖ ਤਾਂ ਭਾਈ ਸਾਰਿਆਂ ਨੂੰ ਲੱਗਦੀ ਹੈ, ਸਰੀਰ ਰੋਟੀ ਮੰਗਦਾ ਹੈ, ਲੇਕਿਨ ਮਜਬੂਰਨ ਰਾਜ ਧਰਮ ਦੇ ਥੱਲੇ ਐਸਾ ਕੰਮ ਉਹਨਾਂ ਨੂੰ ਕਰਨਾ ਪੈਂਦਾ ਸੀ। ਤੇ ਖਾਸ ਤੌਰ ਤੇ ਜਿਹੜੇ ਛੋਟੀ ਉਮਰ ਦੇ ਬੱਚਿਆਂ ਦਾ ਸਵਾਲ ਜਿਸ ਵੇਲੇ ਪੈਦਾ ਹੁੰਦਾ ਉਹਨਾਂ ਨੂੰ ਵਰਤ ਨਾਲ ਕੀ, ਉਹ ਵੀ ਵਿਚਾਰੇ ਕੜਾਕੇ ਵਿੱਚ ਗੁਜ਼ਰਦੇ ਨੇ। ਤੇ ਭਾਈ ਸਾਹਿਬ ਨੇ ਲੰਗਰ ਦੀ ਆਵਾਜ਼ ਦਿੱਤੀ, ਭੁੱਖੇ ਲੋੜਵੰਦ ਲੋਕ ਛਕਣ ਵਾਸਤੇ ਵੀ ਆ ਗਏ, ਰੌਲਾ ਪੈ ਗਿਆ। ਤੇ ਰਾਜੇ ਨੇ ਸਿਪਾਹੀ ਭੇਜ ਕੇ ਭਾਈ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ। ਦਰਬਾਰ ਵਿੱਚ ਪੇਸ਼ੀ ਹੋ ਗਈ ਵੀ ਤੁਸਾਂ ਇਹ ਕੀ ਕੀਤਾ। ਭਾਈ ਸਾਹਿਬ ਕਹਿਣ ਲੱਗੇ, ਇਹ ਭੁੱਖੇ ਰਹਿਣਾ ਇਹ ਕੋਈ ਧਰਮ ਨਹੀਂ ਹੈ, ਸਰੀਰ ਦੀ ਲੋੜ ਹੈ, ਰੋਟੀ ਅੰਨ ਪਾਣੀ ਇਹਦੇ ਨਾਲ ਸਰੀਰ ਚੱਲਦਾ ਹੈ, ਧਰਮ ਤਾਂ ਹੈ ਪਰਮਾਤਮਾ ਦੀ ਭਗਤੀ ਕਰਨੀ, ਸਾਰੀ ਮਨੁੱਖਤਾ ਨਾਲ ਪਿਆਰ ਕਰਨਾ, ਸੇਵਾ ਕਰਨੀ, ਜ਼ਿੰਦਗੀ 'ਚ ਚੰਗੇ ਕਰਮ ਕਰਨੇ, ਇਹ ਧਰਮ ਦੀ ਖੇਡ ਹੈ। ਇਹ ਧਰਮ ਦੀ ਖੇਡ ਨਹੀਂ ਕਿ ਇੱਕ ਦਿਨ ਵਰਤ ਰੱਖ ਲਿਆ ਅਤੇ ਸਮਝ ਲਿਆ ਵੀ ਹੁਣ ਸਾਰੀ ਉਮਰ ਲਈ ਜਾਂ ਸਾਰੇ ਸਾਲ ਲਈ ਜਾਂ ਸਾਰੇ ਮਹੀਨੇ ਵਾਸਤੇ ਅਸੀਂ ਧਰਮ ਦੀ ਕਿਰਿਆ ਕਰ ਲਈ ਹੈ। ਪਰ ਰਾਜਾ ਆਪਣੇ ਰਾਜ ਧਰਮ ਦੇ ਹੱਠ ਵਿੱਚ ਹੈ, ਸਜ਼ਾ ਸੁਣਾ ਦਿੱਤੀ। ਆਖਣ ਲੱਗਾ, ਇਸ ਬੰਦੇ ਦੀਆਂ ਲੱਤਾਂ ਕੱਟ ਦਿੱਤੀਆਂ ਜਾਣੀਆਂ ਚਾਹੀਦੀਆਂ, ਇਹਨੂੰ ਲੂਲਾ ਲੰਗੜਾ ਕਰ ਦਿਓ, ਚੱਲ ਨਾ ਸਕੇ। ਦੇਖਾਂਗੇ ਕਿ ਜਿਸ ਪਰਮਾਤਮਾ ਦੀ ਇਹ ਗੱਲ ਕਰਦਾ ਹੈ ਕਿੱਦਾਂ ਇਹਦੀ ਗੱਲ ਬਣਦੀ ਹੈ। ਜਿਸ ਵੇਲੇ ਐਸਾ ਹੁਕਮ ਦਿੱਤਾ ਤਾਂ ਭਾਈ ਸਾਹਿਬ ਨੇ ਕਿਹਾ, ਮੈਂ ਤਾਂ ਰੱਬ ਦੀ ਰਜ਼ਾ ਵਿੱਚ ਵਾਹਿਗੁਰੂ ਅਕਾਲ ਪੁਰਖ ਦੀ ਮੌਜ ਵਿੱਚ ਰਹਿਣ ਵਾਲਾ ਮਨੁੱਖ ਹਾਂ, ਮੈਨੂੰ ਤਾਂ ਉਸ ਪਰਮਾਤਮਾ 'ਤੇ ਭਰੋਸਾ ਅਤੇ ਵਿਸ਼ਵਾਸ ਹੈ। ਭਾਈ ਸਾਹਿਬ ਨੇ ਅਰਦਾਸ ਕੀਤੀ, ਸ਼ਬਦ ਬਾਣੀ ਵਿੱਚ ਜੁੜ ਗਏ ਅਤੇ ਅਚਾਨਕ ਐਸਾ ਹੋਇਆ ਵੀ ਰਾਜਾ ਬੇਸੁੱਧ ਹੋ ਗਿਆ, ਭੈਭੀਤ ਵੀ ਹੋ ਜਾਂਦਾ ਮਨੁੱਖ। ਯਾਦ ਰੱਖਣਾ, ਰਾਜਨੀਤਿਕ ਮਨੁੱਖ ਅੰਦਰੋਂ ਡਰਦਾ ਵੀ ਹੁੰਦਾ ਧਾਰਮਿਕ ਬੰਦਿਆਂ ਕੋਲੋਂ ਕਿ ਪਤਾ ਨਹੀਂ ਬਈ ਇਹਦੇ ਅੰਦਰ ਕਿਹੜੀ ਕਰਾਮਾਤ ਹੋਏਗੀ। ਇੱਥੇ ਤਾਂ ਐਸਾ ਵੀ ਹੁੰਦਾ ਹੈ ਸੰਸਾਰ ਦੇ ਅੰਦਰ ਕਿ ਨਕਲੀ ਹੀ ਧਰਮੀ ਬੰਦਾ ਹੋ ਗਿਆ, ਨਕਲੀ ਹੀ ਐਵੇਂ ਵੇਖਣ ਨੂੰ ਹੀ, ਅਤੇ ਲੋਕ ਉਹਦੇ ਕੋਲੋਂ ਵੀ ਡਰਦੇ ਰਹਿੰਦੇ ਨੇ ਵੀ ਕਿਤੇ ਸਰਾਪ ਨਾ ਦੇ ਦੇਵੇ, ਕਿਤੇ ਪਤਾ ਨਾ ਕੀ ਕਰ ਦੇਵੇ। ਅਤੇ ਜਿਹਦੇ ਅੰਦਰ ਸੱਚਾ ਧਰਮ ਹੋਵੇ ਉਹਦੀ ਤਾਂ ਕਹਾਣੀ ਕੁਝ ਹੋਰ ਹੁੰਦੀ ਹੈ, ਉਹਦੇ ਅੰਦਰ ਤਾਂ ਸੱਤਾ ਕੁਝ ਹੋਰ ਹੁੰਦੀ ਹੈ। ਭਾਈ ਸਾਹਿਬ ਨੇ ਤਾਂ ਮੰਗ ਨਹੀਂ ਕੀਤੀ ਇਹਦਾ ਕੋਈ ਨੁਕਸਾਨ ਹੋਵੇ, ਇਹਨੂੰ ਕੋਈ ਘਾਟਾ ਪਵੇ, ਉਹਨਾਂ ਨੇ ਤਾਂ ਆਪਣੀ ਲਾਜਪਤ ਰੱਖਣ ਲਈ ਅਰਦਾਸ ਕੀਤੀ ਹੈ। ਬੇਸੁੱਧ ਹੋ ਗਿਆ, ਜਿੱਥੇ ਸਜ਼ਾ ਦੇਣੀ ਸੀ ਅਹਲਕਾਰਾਂ ਨੇ ਉੱਥੇ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਹੁਣ ਆਪਣੇ ਇਸ ਰਾਜੇ ਨੂੰ ਕਿਵੇਂ ਬਚਾਇਆ ਜਾਵੇ, ਇਹਨੂੰ ਕੀ ਹੋ ਗਿਆ, ਇਹਦੇ 'ਤੇ ਕੀ ਵਾਪਰ ਗਿਆ। ਬੜੇ ਇਲਾਜ ਕੀਤੇ, ਬੜੀ ਕੋਸ਼ਿਸ਼ ਕੀਤੀ, ਕੋਈ ਗੱਲ ਬਣਦੀ ਨਜ਼ਰ ਨਹੀਂ ਆਈ। ਅਤੇ ਫਿਰ ਜਿਸ ਵੇਲੇ ਵੇਖਿਆ ਨਾ ਵੀ ਕੁਝ ਨਹੀਂ ਬਣਦਾ, ਅਤੇ ਫਿਰ ਭਾਈ ਸਾਹਿਬ ਨੂੰ ਅਰਜ਼ ਕੀਤੀ, ਆਖਣ ਲੱਗੇ ਤੁਸੀਂ ਕੁਝ ਕਰੋ, ਬਣਦਾ ਨਹੀਂ ਕੁਛ ਵੀ। ਭਾਈ ਸਾਹਿਬ ਕਹਿਣ ਲੱਗੇ, ਮੇਰੇ ਵੱਸ ਕੀ ਹੈ, ਵੱਸ ਤਾਂ ਉਸ ਵਾਹਿਗੁਰੂ ਅਕਾਲ ਪੁਰਖ ਦੇ ਹੈ, ਭਾਈ ਉਹਦੇ ਅੱਗੇ ਤਰਲਾ ਮਾਰਦੇ ਹਾਂ, ਅਰਦਾਸ ਕਰਦੇ ਹਾਂ। ਅਰਦਾਸ ਕੀਤੀ, ਬੇਨਤੀ ਕੀਤੀ, ਅਤੇ ਰਾਜੇ ਨੂੰ ਹੋਸ਼ ਆਈ, ਸੁੱਧ ਆਈ ਜਿਸ ਵੇਲੇ, ਅਤੇ ਫਿਰ ਉੱਠ ਕੇ ਭਾਈ ਸਾਹਿਬ ਦੇ ਚਰਨ ਪਕੜ ਲਏ। ਭਾਈ ਸਾਹਿਬ ਕਹਿਣ ਲੱਗੇ, ਕਿਸੇ ਮਨੁੱਖ ਦੇ ਹੱਥ ਵਿੱਚ ਕੋਈ ਗੱਲ ਨਹੀਂ, ਇਹ ਤਾਂ ਪਰਮਾਤਮਾ ਦੀ ਮੌਜ ਹੈ, ਕੋਈ ਦੇਵੀ ਦੇਵਤਾ, ਕੋਈ ਸ਼ਕਤੀ, ਕੋਈ ਮਨੁੱਖ ਕੁਛ ਨਹੀਂ ਕਰ ਸਕਦਾ, ਪਰਮਾਤਮਾ ਦੀ ਖੇਡ ਹੈ ਭਾਈ। ਕਹਿਣ ਲੱਗਾ, ਇਹ ਭਰੋਸਾ ਤੈਨੂੰ ਕਿੱਥੋਂ ਮਿਲਿਆ, ਇਤਨਾ ਵਿਸ਼ਵਾਸ ਤੈਨੂੰ ਕਿੱਥੋਂ ਮਿਲਿਆ ਹੈ। ਭਾਈ ਸਾਹਿਬ ਕਹਿਣ ਲੱਗੇ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਖਸ਼ਿਸ਼ ਅਤੇ ਰਹਿਮਤ ਹੈ, ਰਾਜਾ ਸਹਿਤ ਪਰਿਵਾਰ ਅਹਿਲਕਾਰਾਂ ਦੇ ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿੱਚ ਆਇਆ, ਗੁਰਮਤਿ ਪ੍ਰਾਪਤ ਕੀਤੀ ਅਤੇ ਗੁਰਦੇਵ ਤੋਂ ਇਹ ਸਿੱਖਿਆ ਪ੍ਰਾਪਤ ਕੀਤੀ ਕਿ ਪਰਮਾਤਮਾ ਦੀ ਬੰਦਗੀ ਕਰਨੀ ਹੈ, ਖਲਕਤ ਦੀ ਸੇਵਾ ਕਰਨੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸਮਝਾਇਆ, ਰਾਜਨ ਰਾਜ ਭਾਗ ਪ੍ਰਾਪਤ ਕਰਕੇ ਅਤੇ ਮਨੁੱਖ ਹੰਕਾਰ ਦੀ ਦੁਨੀਆ ਵਿੱਚ ਵਿਚਰਦਾ ਹੈ, ਉਹ ਸਮਝਦਾ ਹੁਣ ਤਾਂ ਮੇਰੇ ਹੱਥ ਵਿੱਚ ਤਾਕਤ ਹੈ, ਮੈਂ ਜੋ ਚਾਹਵਾਂ ਕਰ ਸਕਾਂ, ਜਿਸ ਤਰ੍ਹਾਂ ਦਾ ਚਾਹਵਾਂ ਧਰਮ ਚਲਾ ਸਕਦਾ ਹਾਂ। ਪਰ ਭੁੱਲ ਜਾਂਦਾ ਹੈ ਬੰਦਾ, ਇਹ ਜ਼ਿੰਦਗੀ, ਇਹ ਰਾਜ ਭਾਗ, ਇਹ ਵਡਿਆਈ ਇਹ ਵਾਹਿਗੁਰੂ ਅਕਾਲ ਪੁਰਖ ਦਿੰਦਾ ਹੈ, ਅਤੇ ਦਿੰਦਾ ਇਸ ਲਈ ਹੈ ਕਿ ਮਨੁੱਖ ਨੂੰ ਵੱਧ ਤੋਂ ਵੱਧ ਖਲਕਤ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ। ਯਾਦ ਰੱਖਣਾ, ਜਿਹਦੇ ਕੋਲ ਬਹੁਤਾ ਧਨ ਹੈ, ਜਿਹਦੇ ਕੋਲ ਬਹੁਤਾ ਅਧਿਕਾਰ ਹੈ, ਉਹਨੂੰ ਸਮਝ ਭਾਵੇਂ ਨਾ ਹੋਵੇ, ਵਾਹਿਗੁਰੂ ਨੇ ਉਸਦੇ ਸਾਹਮਣੇ ਇੱਕ ਪ੍ਰੀਖਿਆ ਦਾ ਪਰਚਾ ਪਾਇਆ ਹੈ ਵੀ ਤੈਨੂੰ ਬਹੁਤੀ ਤਾਕਤ ਦਿੱਤੀ ਹੈ, ਤੂੰ ਬਹੁਤੀ ਸੇਵਾ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ, ਇਹ ਉਹਦਾ ਇਮਤਿਹਾਨ ਹੈ। ਜਿਹੜਾ ਬੰਦਾ ਲੋੜਵੰਦ ਹੈ, ਕਮਜ਼ੋਰ ਹੈ, ਉਹ ਕਿੰਨੀ ਕੁ ਸੇਵਾ ਕਰੇਗਾ, ਉਹਦਾ ਵਿੱਤ ਹੀ ਬੜਾ ਥੋੜ੍ਹਾ, ਲੇਕਿਨ ਜਿਹਦੇ ਕੋਲ ਵਿੱਤ ਬਹੁਤਾ ਹੈ। ਇਸੇ ਕਰਕੇ ਇੱਕ ਪੁਰਾਣਾ ਅਖਾਣ ਚੱਲਿਆ ਆਉਂਦਾ ਸੀ, ਕਦੇ ਕਿਸੇ ਨੇ ਧਿਆਨ ਨਹੀਂ ਦਿੱਤਾ ਉਹਦੇ ਵੱਲ, ਕਹਿੰਦੇ ਨੇ ਤਪੋ ਰਾਜ ते राजों नरक। इहदे विच एक बहुत कौड़ा सच लुकिया होया है कि घालना घालण तो बाद वाहिगुरु की बख्शिश नाल मनुख दे अंदर सत्ता आउंदी है, राज सत्ता प्राप्त होंदी है। उन्हूं चाहे रिधियां सिधियां कह लो, चाहे दुनिया का धन कह लो, पर फिर कहिंदे कहिंदे ने राज तो नरक। तो बंदा सोचता है राज तो नरक किवें? असल विच ओह ताकत दे के परमात्मा ते मनुख नूं इक कसवटी उत्ते ला दिंदा है कि लै भई तैनूं इह सत्ता दित्ती, हुण तेरे अंदर परख भी है इहनूं वरतण दी कि नहीं। तो जे ओह उस नूं ठीक ढंग नाल वरत सके, खलकत की सेवा करे, रब दे भौ ते भाव विच रहे, तो जिंदगी हो जाती है सफल, जिंदगी हो जाती है कामयाब, प्रीख्या का परचा हल हो जाता है। तो जे उन्हूं इस गल की समझ ना ना आवे तो फिर वह सारी की सारी ताकत, जिंदगी की सारी ताकत अजाई चली जाती है, किसी लेखे नहीं लगती। इस करके इस जिंदगी के अंदर मनुख ने एक कुठाली विच पै के, मनुख ने एक इम्तिहान विचों दी गुजर के ते अपनी जिंदगी की सफलता का निर्णय प्राप्त करना है। चाहे कोई मुसलमान है, चाहे सिख है, चाहे ईसाई है, किसी मत मतांतर नाल संबंध रखता, सब नू इस विचों दी गुजरना पैना है। पर बंदा इसकी परख नहीं करता। कहिंदे ने कोई जौहरी सी, दो भरा हीरे जवाहरात वेचदे ने, एक गुजर गया ते दूसरे दे पुत्र ने उसकी माँ ने आख्या जा हुण तू पिता की थां उत्ते दुकान उत्ते बैठिया कर। कहण लगा ठीक है, उम्र छोटी सी ते माँ ने कोई सांभ के रखे सन कि हीरे जवाहरात, वो पोटली भी दे दित्ती, आखण लगी ये भी लै जा। ते अपने चाचा हो या ताया हो कोई भी होगा, कहण लगी जाके ते उन्हूं कही भी मैनू भी दुकान ते रखो, जाच दसो ते मैं भी एक दिन इस काम विच सफल हो सका, कामयाब हो सका। चला गया, उन्हें बड़ा प्यार किया, भरा दा लड़का है, तो उन्हें पोटली रख दिती। जिस वेले उन्हें पोटली वेखी तो उन्हें वेखिया भी सारे दे सारे नकली ने, असली नहीं हैं। तो उन्हें सोचा भी हुण जे इस बच्चे नूं मैं आखिया ना कि ये तो नकली ने असली नहीं, तो इन्हें आखना शायद मेरे नाल कोई धोखा हो रहा है, मेरे नाल कोई फरेब हो रहा है, शायद मेरे बाप का भी हिस्सा ये अपने कब्जे विच रखना चाहता है तो मैनू तिलकाना चाहता है। उन्हें उन्होंने आख्या ये घर रख दे सब के, अजे इन्हों की लोड़ नहीं, जो जरूरत पवेगी ना बच्चा तो उदों इन्हों लिया के असी दुकान पर वेच देंगे। जो बहुत कुछ पिया, छे महीने लंघ गए, साल गुजर गया, हौली हौली उसनों तजर्बा होया हीरा की है, पत्थर की है, किस विच असली चमक है, किस विच नकली चमक है। ज्यों ज्यों उन्हों सोझी आँदी गई उन्हें देखिया भी हुण इसनों पता लग गया, कुछ अकल आ गई है। तो उन्हें फिर की किया, कहन लगा जा वो जड़े हीरे सांभ के रखे रहे ना घर, जड़े माँ ने तेनू दिते सी वो लिया। वो लैके जिस वेले दुकान ते आ गया, पोटली खोली, आखन लगा हुण इन्हां दी परख कर, हुण इन्हां नूं कसवट्टी ते ला के वेख। जिस वेले उन्हें परख नाल मारी, नज़र ही मारी, अगे ते उहदे कोल अख नहीं सी ना, जिस वेले उन्हें नज़र मारी ते सारे सुटने शुरू कर दिते। आखन लगा ते सब नकली ने, इन्हां च ते सच कोई नहीं, ये तो खोटे ने सारे, एवं झूठी चमक है, ये तो मेरे पत्थर ने कच ने। गल समझ आ गई ना। इस तरह मनुख नू संगत विच आण के गुरु की बाणी नाल, गुरु के इतिहास नाल अपनी जिंदगी दे कच नू, अपनी जिंदगी दे झूठ नू वेखना पएगा। तो फिर उन्हू पता लगेगा कि मेरे अंदर बड़ा अधूरापन है, मेरे अंदर बड़िया कमजोरियां ने। किसी नूं दसण दी, किसी उत्ते उंगल करन दी लोड़ नहीं, अपने आप विच उसनूं अहसास होवेगा ते उस सच नूं उस जिंदगी विच अपनाउण दा यतन करेगा, कच नूं छड्डेगा, खुद कुठाली विच पवेगा। ते जिन्ना चिर उह खुद कुठाली विच नहीं पैंदा, उन्ना चिर ते उस परख दी कसवट्टी ते उहने कदे पूरे उतर नहीं सकणा। सतगुरु ने बाणी विच बड़ा साफ कहा, उह कहिंदे ने खोटे दरगह ना पवें तिन हर गुर दर्श ना होए, खोटे जात ना पत है, खोट ना सीजस कोए, खोटे खोट कमावना आए गया दुख रोए। हुण ये खोटे कहना, हुण ये तो ना कह सकते सिखां नूं खोटे आखिया, मुसलमानां नूं खोटे आखिया, हिंदुआं नूं खोटे आखिया, या किसी होर नूं खोटे आखिया। खोटा तो कोई भी हो सकता है, खोटा कोई मनुखी जात नहीं है। खोटा तो मनुख की असल विच नीयत का प्रगटा है। तो जदों सतगुरु ये गल करते हैं तो उन्होंने सामने सारी मनुखता की बात है। इस करके सतगुरु कहते हैं कि घड़ी है शब्द सच्ची टकसाल, तो जिस वेले घाड़त घड़ी जाती है तो वाहेगुरु अकाल पुरख की कृपा दृष्टि होंदी है, मनुख सफल होंदा है। इस करके सतगुरु कहते हैं जिन कहो नदर करम तिन कार, कहते हैं ये कार उन्होंने है। जिंदगी का यह काम वह लोग करते हैं जिन्हां ते वाहेगुरु अकाल पुरख की दृष्टि है। मनुख भुलेखे च रहिंदा कि फिर मेरे ते ते दृष्टि नहीं, मैं कर नहीं सकिया। नहीं, मेहनत करता है तो जो सफलता मिलती है कहिंदा उहदी कृपा है, फिर कहिंदा उहदी नदर है। जिन कहो नदर करम तिन कार, नानक नदर ही नदर निहाल। फिर उस वाहेगुरु अकाल पुरख की कृपा दृष्टि नाल, उस दे कर्म नाल, उहदा कर्म हुंदा, उहदी मेहर हुंदी है, ते मनुख की सफलता उसनूं प्राप्त हुंदी है। मनुख परमात्मा विच अभेद हुंदा है, पर घालना जिंदगी की घालनी पैंदी है उस सच्यार जीवन नूं प्रगट करन वास्ते जो मनुख का असला है, जो मनुख की असली होंद है। साहिब रहमत करन ते सानू ये गल समझ विच आवे ते असी इस पासे उद्दम प्रशार्थ कर सकीए, सानू संपूर्णता प्राप्त होवे। इन्हें अखरां नाल ही अज दियां बेनतियां नूं संकोचदा होया खिमां दा याचक हाँ। वाहिगुरू जी का खालसा, वाहिगुरू जी की फतेह।